ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਦੂਜਾ ਪਾਓ। ਗੁਰਮੁਖ ਪਿਆਰੇ ਬਾਓ ਜੀ ਜਸਵੰਤ ਸਿੰਘ ਜੀ ਖੋਜੀ ਹੋਰਾਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਇਹ ਲਿਖਤਾਂ ਲਿਖੀਆਂ ਹਨ। ਇਸ ਵਿਸ਼ੇ 'ਤੇ ਮਹਾਂਪੁਰਖਾਂ ਨੇ 7 ਭਾਗਾਂ ਦੀ ਲੜੀ ਲਿਖੀ ਹੈ। 6ਵੇਂ ਭਾਗ ਨਾਲ ਅਸੀਂ ਅੱਜ ਸਾਂਝ ਕਰਾਂਗੇ। ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ ਅਤੇ ਇਸ ਨੂੰ ਚਲਾਉਣ ਲਈ ਆਪਣਾ ਹੁਕਮ ਜਾਰੀ ਕਰ ਦਿੱਤਾ। ਇਸ ਕਾਇਨਾਤ ਵਿੱਚ ਸਮੁੱਚੇ ਤੌਰ 'ਤੇ ਦੋ ਸ਼੍ਰੇਣੀਆਂ ਦੇ ਜੀਵ ਰਚੇ ਗਏ ਹਨ। ਪਹਿਲੇ ਹਨ 84 ਲੱਖ ਜੂਨਾਂ, ਜੋ ਨਿਰੋਲ ਅਕਾਲ ਪੁਰਖ ਦੇ ਹੁਕਮ ਵਿੱਚ ਕਰਮ ਕਰਦੀਆਂ ਅਤੇ ਭਾਣੇ ਵਿੱਚ ਜੀਵਨ ਬਤੀਤ ਕਰਦੀਆਂ ਹਨ, 84 ਲੱਖ ਜੂਨਾਂ। ਅਤੇ ਦੂਸਰੀ ਸ਼੍ਰੇਣੀ ਹੈ ਇਨਸਾਨੀ ਜੂਨ। ਇਨਸਾਨ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਅਤੇ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਉਹ ਸੋਚਦੇ ਹਨ, ਵਿਉਂਤ ਕਰਦੇ ਹਨ, ਕਿਰਤ ਕਰਦੇ ਹਨ, ਜੀਂਦੇ ਹਨ, ਥੀਂਦੇ ਹਨ ਅਤੇ ਮਰ ਜਾਂਦੇ ਹਨ। ਇਨਸਾਨੀ ਜੂਨ। ਇਸ ਤਰ੍ਹਾਂ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪਰਾਇਣ ਹੋ ਕੇ ਅਥਵਾ ਦੂਜੇ ਭਾਉ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਉਸਨੂੰ ਅਵਸ਼ ਭੋਗਣਾ ਹੀ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਇਹ ਅਟਲ ਅਸੂਲ ਕੇਵਲ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ। ਇਸ ਤੋਂ ਉੱਪਰ ਆਤਮਕ ਮੰਡਲ ਤੱਕ ਇਸਦੀ ਪਹੁੰਚ ਨਹੀਂ ਹੈ। ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਭਾਵ ਵਿੱਚ ਖਚਤ ਹੋਣ ਤੋਂ ਬਚਾਉਣ ਲਈ ਅਤੇ ਅਕਾਲ ਪੁਰਖ ਦੇ ਨਿੱਘੀ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਅਨੇਕਾਂ ਗੁਰੂ ਅਵਤਾਰ ਪੀਰ ਪੈਗੰਬਰ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਧੁਰੋਂ ਹੁਕਮ ਮਿਲਿਆ ਉਸਦਾ ਉਪਦੇਸ਼ ਦੇ ਕੇ ਚਲੇ ਗਏ। ਪਰ ਗੁਰੂ ਨਾਨਕ ਸਾਹਿਬ ਆਏ, ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਧੁਰ ਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਹਾਂਜੀ, ਗੁਰੂ ਨਾਨਕ ਸਾਹਿਬ ਆਏ, ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਧੁਰ ਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆਂ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਗੁਰੂ ਸਾਹਿਬ ਨੂੰ ਪਤਾ ਸੀ ਕਿ ਸਾਰੇ ਇਨਸਾਨ ਤਿਆਗੀ ਨਹੀਂ ਹੋ ਸਕਦੇ, ਇਸ ਲਈ ਹੱਠੀਆਂ ਜਪੀਆਂ ਤਪੀਆਂ ਤਿਆਗੀਆਂ ਦਾ ਰਸਤਾ ਸਾਰੇ ਇਨਸਾਨਾਂ ਵਾਸਤੇ ਨਹੀਂ ਹੈ। ਗ੍ਰਸਤੀਆਂ ਨੇ ਕੰਮ ਕਰਨਾ ਹੈ, ਗ੍ਰਸਤੀਆਂ ਨੇ ਪਰਿਵਾਰ ਪਾਲਣਾ ਹੈ ਅਤੇ ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਪ੍ਰਬੰਧ ਵੀ ਕਰਨਾ ਹੈ। ਇਸ ਲਈ ਗੁਰਮਤ ਦਾ ਮਾਰਗ ਗ੍ਰਸਤ ਉਦਾਸ ਦਾ ਮਾਰਗ ਬਣਾ ਕੇ ਸਤਿਗੁਰਾਂ ਨੇ ਗ੍ਰਸਤੀਆਂ ਲਈ ਪਰਮਾਰਥ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ ਹੈ। ਹਾਂਜੀ, ਗੁਰੂ ਸਾਹਿਬ ਨੂੰ ਪਤਾ ਸੀ ਸਾਰੇ ਇਨਸਾਨ ਤਿਆਗੀ ਨਹੀਂ ਹੋ ਸਕਦੇ, ਇਸ ਲਈ ਹੱਠੀਆਂ ਜਪੀਆਂ ਤਪੀਆਂ ਤਿਆਗੀਆਂ ਦਾ ਰਸਤਾ ਸਾਰੇ ਇਨਸਾਨਾਂ ਵਾਸਤੇ ਨਹੀਂ ਹੈ, ਗ੍ਰਸਤੀਆਂ ਨੇ ਕੰਮ ਕਰਨਾ ਹੈ, ਪਰਿਵਾਰ ਪਾਲਣਾ ਹੈ, ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਪ੍ਰਬੰਧ ਕਰਨਾ ਹੈ। ਇਸ ਲਈ ਗੁਰਮਤ ਦਾ ਮਾਰਗ ਗ੍ਰਸਤ ਉਦਾਸ ਦਾ ਮਾਰਗ ਬਣਾ ਕੇ ਸਤਿਗੁਰਾਂ ਨੇ ਗ੍ਰਸਤੀਆਂ ਲਈ ਪਰਮਾਰਥ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ ਹੈ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ ਤਿਉਂ ਵਿੱਚੈ ਗਿਰੈ ਉਦਾਸ। ਇਸਦਾ ਮਤਲਬ ਇਹ ਹੈ ਕਿ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪ੍ਰਾਇਣ अथवा गुरबाणी दे आदेशां गुरबाणी दे उपदेशां दी रंगण वाले होने चाहिए हन। हाँ जी, ग्रस्त विच रहिंदियां होयां ग्रस्त दियां सारियां जिम्मेवारियां निभाउंदियां होयां भी साढ़े सारे कर्म सतगुरु दे प्रायण गुरबाणी दे आदेशां उपदेशां दी रंगण वाले होने चाहिए हन। दूजे लफ्जां विच माया दे दूजे भाव रूपी चिक्कड़ विच रहिंदियां होयां भी असी कमल दे फुल वांग निर्लेप रह के अपना जीवन सतगुरु दे प्रायण बतीत करना है। पर असी जन्म जन्मांतरां तो मैं मेरी दी दलदल विच इतने खुबे हुए हां कि इस विचों निकलन दा सानू कदे ख्याल ही नहीं आउंदा। इस गल नू समझाउन लई इत्थे एक उदाहरण दित्ती जा सकती है। कई साल होए असी किसे घर मिलन गए, गुरमुख प्यारे अपने निजी जीवन तो एक उदाहरण देंदे हन। कई साल होए असी किसे दे घर मिलन लई गए, उना दे दो जवान बच्चे मेरे मंजे दे दो ही पासी बैठे नाश्ता कर रहे सी, ते उना दे माँ बाप साढ़े सामने वाले मंजे ते बैठे सन। मैं बच्चियां दी मां नूं पुछया कि जिस तरह ओ अपने बच्चियां नाल प्यार करदी है कि ओ उसे तरह ओ गुआंढियां दे बच्चियां नाल भी प्यार कर सकदी है। उसने चट जवाब दिता कि बिल्कुल नहीं, क्योंकि जो मां प्यार उसदे मन विच अपने बच्चियां लई है ओ कदाचित पराए बच्चियां लई नहीं हो सकदा। इस तरह ਭਾਵੇਂ ਉਹ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਇਹ ਮਾਂ ਪਿਆਰ ਇਲਾਹੀ ਹੁਕਮ ਅੰਦਰ ਪ੍ਰਵਿਰਤ ਸੀ, ਪਰ ਫਿਰ ਵੀ ਇਹ ਪਿਆਰ ਮੋਹ ਬਣ ਕੇ ਹੀ ਰਹਿ ਗਿਆ। ਇਹ ਮੋਹ ਮਾਇਕੀ ਔਗੁਣ ਹੈ। ਹਾਂ ਜੀ, ਇਹ ਮੋਹ ਮਾਇਕੀ ਔਗੁਣ ਹੈ ਜਿਸ ਉੱਤੇ ਹਉਮ ਮੈਂ ਮੇਰੀ ਅਥਵਾ ਦੂਜੇ ਪਾਉ ਦੀ ਰੰਗਣ ਚੜੀ ਹੋਈ ਹੈ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਦੂਜੇ ਪਾਉ ਵਿੱਚ ਰੰਗੀ ਹੋਈ ਹੈ। ਇਸ ਦੇ ਮੁਕਾਬਲੇ ਤੇ ਗੁਰਬਾਣੀ ਸਾਨੂੰ ਸਰਬਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ। ਹਾਂਜੀ, ਗੁਰਬਾਣੀ ਸਾਨੂੰ ਸਰਬਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ। ਜਿੱਥੇ ਨਾ ਕੋ ਮੇਰਾ ਦੁਸ਼ਮਨ ਰਿਹਾ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਜੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਭਾਉ ਤੋਂ ਉੱਪਰ ਉੱਠ ਕੇ ਸਰਬਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਨੂੰ ਮਹਿਸੂਸ ਕਰੀਏ। ਹਾਂਜੀ, ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਪਾਉ ਤੋਂ ਉੱਪਰ ਉੱਠ ਕੇ ਸਰਬਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਨੂੰ ਮਹਿਸੂਸ ਕਰੀਏ। ਅਸਲ ਵਿੱਚ ਇਹ ਸਰਬਗ ਪਿਆਰ ਯੂਨੀਵਰਸਲ ਲਵ ਅਕਾਲ ਪੁਰਖ ਦਾ ਗੁਣ ਹੈ, ਤੇ ਜਦੋਂ ਸਾਡੀ ਰੂਹ ਅਕਾਲ ਪੁਰਖ ਦੇ ਪ੍ਰਾਇਣ ਹੁੰਦੀ ਹੈ ਤੇ ਇਸ ਉੱਤੇ ਇਲਾਹੀ ਰੰਗਤ ਚੜ ਜਾਂਦੀ ਹੈ। ਤਾਂ ਇਹ ਸਰਬਗ ਪਿਆਰ ਸਾਡੇ ਤਨ ਮਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਪ੍ਰਵਿਰਤ ਹੁੰਦਾ ਹੈ। ਅਕਾਲ ਪੁਰਖ ਦਾ ਸ੍ਰੇਸ਼ਟ ਗੁਣ ਹੈ ਸਰਬਗ ਪਿਆਰ, ਤੇ ਜਦੋਂ ਸਾਡੀ ਰੂਹ ਅਕਾਲ ਪੁਰਖ ਦੇ ਪ੍ਰਾਇਣ ਹੁੰਦੀ ਹੈ ਤਦ ਇਸ ਉੱਤੇ ਅਕਾਲ ਪੁਰਖ ਦੀ ਇਲਾਹੀ ਰੰਗਤ ਚੜ ਜਾਂਦੀ ਹੈ। ਤਾਂ ਹੀ ਇਹ ਸਰਬਗ ਪਿਆਰ ਸਾਡੇ ਤਨ ਮਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਪ੍ਰਵਿਰਤ ਹੁੰਦਾ ਹੈ। ਜੇ ਅਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹਾਂ ਤਾਂ ਉਸ ਕੰਪਨੀ ਦਾ ਭਲਾ ਲੋੜਦੇ ਹਾਂ, ਉਸ ਦੀ ਤਰੱਕੀ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਦੇ ਹਾਂ, ਇਸ ਦੇ ਬਦਲੇ ਸਾਨੂੰ ਕੰਪਨੀ ਵੱਲੋਂ ਤਨਖਾਹ ਮਿਲਦੀ ਹੈ, ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰਕੇ ਅਨੁਸਾਰ ਕਰਮ ਕਰਨੇ ਹਨ, ਤੇ ਫਿਰ ਆਤਮ ਪ੍ਰਾਇਣ ਹੋ ਕੇ ਸਤਿਗੁਰੂ ਦੀ ਯਾਦ ਸਤਿਗੁਰੂ ਦੇ ਭਾਣੇ ਵਿੱਚ ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਹਾਂਜੀ, ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ, ਤੇ ਫਿਰ ਆਤਮ ਪ੍ਰਾਇਣ ਹੋ ਕੇ ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਸ਼ੁਕਰਾਨੇ ਵਿੱਚ, ਸਤਿਗੁਰੂ ਦੀ ਪਾਣੇ ਵਿੱਚ ਹੁਕਮੀ ਬੰਦੇ ਬਣ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕਿਛ ਕਰੈ ਸੋ ਭਲਾ ਕਰ ਮਾਣੀਐ, ਹਿਕਮਤ ਹੁਕਮ ਚੁਕਾਈਐ, ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਇਤਿਹਾਸ ਵਿੱਚ ਰਾਜਾ ਜਨਕ ਤੇ ਹੋਰ ਅਨੇਕ ਗੁਰਮੁਖ ਗ੍ਰਸਤ ਉਦਾਸੀਆਂ ਦਾ ਜ਼ਿਕਰ ਹੈ, ਜਿਨ੍ਹਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਅਨੁਸਾਰ ਆਪਣਾ ਜੀਵਨ ਸਫਲ ਕੀਤਾ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਹਉ ਸਦਕੇ ਤਿਨਾ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ, ਹਉ ਸਦਕੇ ਤਿਨਾ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ, ਗੁਰਮੁਖ ਸੁਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ, ਜਿਉਂ ਜਲ ਅੰਦਰ ਕਵਲ ਹੈ ਸੂਰਜ ਧਿਆਨ ਅਗਾਸ ਨਿਵਾਸੀ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਪਰ ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਹਾਂਜੀ, ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਅਸੀਂ ਮਾਇਆ ਅਥਵਾ ਦੂਜੇ ਭਾਵ ਦੇ ਗੋਲੇ ਬਣੇ ਹੋਏ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ ਹਾਂ। ਇੱਕ ਪਾਸੇ ਅਸੀਂ ਇਸ ਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ, ਦੂਸਰੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹਟਤਾਈ ਨੂੰ ਕੂੜੀ ਤਸੱਲੀ ਦੇਣ ਲਈ, ਲੋਕਾਂ ਦੀ ਵਾਹ ਵਾਹ ਖੱਟਣ ਲਈ ਪਰਮਾਰਥੀ ਹੋਣ ਦਾ ਪਖੰਡ ਵੀ ਕਰਦੇ ਹਾਂ। ਹਾਂਜੀ, ਅਸੀਂ ਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ, ਦੂਜੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹਟਤਾਈ ਨੂੰ ਕੂੜੀ ਤਸੱਲੀ ਦੇਣ ਲਈ, ਲੋਕਾਂ ਦੀ ਵਾਹ ਵਾਹ ਖੱਟਣ ਲਈ ਪਰਮਾਰਥੀ ਹੋਣ ਦਾ ਪਖੰਡ ਵੀ ਕਰਦੇ ਹਾਂ। ਇਸ ਤਰ੍ਹਾਂ ਸਾਡਾ ਮਨ ਤਾਂ ਦੂਜੇ ਭਾਵ ਵਿੱਚ ਗਲਤਾਨ ਹੁੰਦਾ ਹੈ, ਪਰ ਉਪਰੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਆਪਣੀ ਓਪਰੀ ਜੀ ਸ਼ਰਧਾ ਜ਼ਾਹਰ ਕਰਕੇ ਰੱਬ ਨਾਲ ਵੀ ਠਾਠਾ ਬਾਗਾ ਕਰਦੇ ਹਾਂ। ਅਜਿਹੇ ਦੁਚਿੱਤਿਆਂ ਦਾ ਹਾਲ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਅਨੁਸਾਰ ਦੁਬਿਧਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਵਾਲਾ ਹੁੰਦਾ ਹੈ। ਅਸਲ ਵਿੱਚ ਸਾਡੇ ਅੰਤਿਸ਼ਕਰਨ ਅਥਵਾ ਜੀਵਨ ਵਿੱਚ ਇਸ ਦੂਜੇ ਦੋਏ ਦਾ ਇਸ ਕਦਰ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਕਿ ਇਸ ਦੇ ਮਾਇਕੀ ਜਾਦੂ ਕੂੜੀ ਗੁਲਾਮੀ ਮੈਂ ਮੇਰੀ ਦੀ ਪਕੜ ਵਿੱਚੋਂ ਨਿਕਲਣਾ ਅਸੰਭਵ ਹੈ। ਕਿਉਂ? ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਇਸ ਦਾ ਅਭਿਆਸ ਕਰਕੇ ਅਸੀਂ ਦੂਜੇ ਭਾਵ ਦਾ ਸਰੂਪ ਹੀ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਦੂਜੇ ਭਾਵ ਵਾਲੀ ਮਾਇਆ ਹੈ, ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ, ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਪਰਮ ਭੁਲਾਇਆ, ਮੇਰੀ ਮੇਰੀ ਕਰਤੇ ਜਨਮ ਗਯੋ ਦੁਬਿਧਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਪਿਆ। ਅਸਲ ਵਿੱਚ ਅਸੀਂ ਮਾਇਆ ਦੇ ਭਗਤ ਹਾਂ। ਹਾਂਜੀ, ਅਸੀਂ ਮਾਇਆ ਦੇ ਭਗਤ ਹਾਂ, ਮਾਇਆ ਦੇ ਗੁਲਾਮ ਹਾਂ, ਮਾਇਆ ਦੇ ਬੈ ਖਰੀਦ ਗੋਲੇ ਹਾਂ, ਅਸੀਂ ਮਾਇਆ ਦੇ ਸੇਵਕ ਹਾਂ, ਮਾਇਆ ਦਾ ਖਿਆਲ ਕਰਦੇ ਹਾਂ, ਮਾਇਆ ਦੀ ਚਿਤਵਨੀ ਕਰਦੇ ਹਾਂ, ਮਾਇਆ ਦਾ ਹੁਕਮ ਮੰਨਦੇ ਹਾਂ, ਮਾਇਆ ਵਿੱਚ ਜੀਂਦੇ ਹਾਂ, ਮਾਇਆ ਵਿੱਚ ਥੀਂਦੇ ਹਾਂ, ਮਾਇਆ ਵਿੱਚ ਹੀ ਜੰਮਦੇ ਹਾਂ ਤੇ ਮਾਇਆ ਵਿੱਚ ਮਰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਪ੍ਰਾਇਣ ਹਾਂ, ਮਾਇਆ ਸਾਡਾ ਜੀਵਨ ਰੂਪ ਹੈ। इतना कुछ होंदिया होया भी सानू माया दी खिच, माया दी गुलामी, माया दे जादू, माया दे दुख कलेश ते माया दी गुलामी दा एहसास ही नहीं है। क्यों? क्योंकि कई जन्मां तो असी इस विच गलतान होके जीवन बतीत करदे आ रहे हां। इन माया जगदीश गुसाई तुमरे चरण बिसारे, किंचित प्रीत न उपजे जन को जन कहा करे बेचारे। माया जाल पसारिया पीतर चोग बनाए, तृष्णा पंखी फासिया निकस न पाए माए। माया मोह सब कूड़ है कूड़ो होए गया, हम में झगड़ा पायुन झगड़े जग मोया। इस तरह दूजे पाव वाली मायकी रंगण साडे जीवन दे हर पख विच अनजाने ही सहज सुभाए परवृत होंदी है। मिसाल दे तौर ते मेरा शरीर, मेरा परिवार, मेरी संपत्ति, मेरी स्याणप, मेरी कामना आदि। इस तरह दूजे पाव वाली मायकी रंगन साडे जीवन दे हर पख विच अनजाने सहज सुभाए परवृत होंदी रहिंदी है। इस तरह साडे ख्यालां, साडे बोल चाल, हरकतां, भावनावां विच मैं मेरी ते दूजे पाव दा एहसास इताणे पेटे वांग ओत पोत रव रहा है। जदों जीव नूं माया दी पा चढ़ जांदी है ता उस विच माइकी मंडल दे सारे औगुण प्रवेश हो जांदे हन। ते ज्यों ज्यों माया दी ए रंगत गाड़ी हुंदी जांदी है त्यों त्यों जीव अपने असले अथवा आत्म मंडल नूं भुलदा जांदा है, उस तों बेमुख हुंदा जांदा है। इस तरह जीव माया विच खचत हुंदा जांदा है। इस माइकी जादू ने मर्दाने नूं भेडू बना दिता सी। हां जी, इस माइकी जादू ने मर्दाने नूं भेडू बना दिता सी। इस तों बचावे कौन? जिवें हनेरा अपने अंधकार नूं खुद दूर नहीं कर सकदा, इसे तरह असी दूजे भाव दे अंध गुबार तों अपने आप छुटकारा नहीं पा सकदे। इस नूं केवल गुरु दी किरपा द्वारा अनुभवी प्रकाश दी रोशनी नाल ही दूर कीता जा सकदा है। हां जी, दूजे भाव तो दे अंध गुबार तो असी अपने आप छुटकारा नहीं पा सकदे। इस नूं केवल गुरु दी किरपा द्वारा अनुभवी प्रकाश दी रोशनी नाल ही दूर कीता जा सकदा है। जिवें चानण दी अनहोंद तो हनेरा उत्पन्न हुंदा है, इसे तरह दूजे भाव दा भरम भुलावा भी आत्मक प्रकाश दी अनहोंद अथवा परमात्मा दी भुल विचों उपजिया है। ते ए दोवें एक थां इकट्ठे नहीं हो सकदे। जब हम होते तब तू नाही, अब तू ही मैं नाही। इस तों ए स्पष्ट है कि दूजे भाव दी भावना परमेश्वर दी भुल विचों उपजदी है। परमेश्वर दी याद या परमेश्वर दे सिमरन द्वारा दूजे भाव दा अभाव हो सकदा है। दूजे लफ्ज़ां विच मैं मेरी दी भावना नूं तू तेरी विच बदलन दी लोड़ है। हां जी, मैं मेरी दी भावना नूं तू तेरी विच बदलन दी लोड़ है। जद बुल्ले शाह ने अपने गुरु शाह अनायत नूं रब नूं मिलन दा रस्ता पुछिया तां ओह गंडियां दी पनीरी ला रहे सन। उन्हां एक बूटा पनीरी दा पुट के दूसरे थां लाउंदिया बुल्ले शाह नूं जवाब दिता, बुल्लिया रब दा की पावना, इधरों पुटना उधर लाउना। इस तरह असी मन नूं मार नहीं सकदे। हां जी, असी मन नूं मार नहीं सकदे, सगों इस होंतारी मन नूं आत्मक प्योंद चाड़ सकदे हां। ए आत्मक प्योंद बख्शे होए गुरमुख प्यारियां दी संगत विच सेवा सिमरन ते गुर प्रसाद द्वारा चढ़ सकदी है। हां जी, असी मन नूं मार नहीं सकदे पर इस होंतारी मन नूं आत्मक प्योंद चाड़ सकदे हां। पर ए आत्मक प्योंद बख्शे होए गुरमुख प्यारियां दी संगत विच सेवा सिमरन ते गुर प्रसाद द्वारा ही चढ़ सकती है। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੁੰਦਾ ਜਾਵੇਗਾ, ਸਹਿਜੇ ਸਹਿਜੇ ਅਸੀਂ ਮਨਮੁਖ ਤੋਂ ਗੁਰਮੁਖ ਹੁੰਦੇ ਜਾਵਾਂਗੇ। ਕੀ ਹੋਵੇਗਾ? ਸਾਧ ਸੰਗਤ ਵਿੱਚ, ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੁੰਦਾ ਜਾਵੇਗਾ, ਸਹਿਜੇ ਸਹਿਜੇ ਅਸੀਂ ਮਨਮੁਖ ਤੋਂ ਗੁਰਮੁਖ ਹੁੰਦੇ ਜਾਵਾਂਗੇ। ਸਭ ਤੋਂ ਉੱਚੀ ਸੁੱਚੀ ਤੇ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਬਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ ਪਾਓ ਭਗਤ ਭਗਵਾਨ। ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ ਤਾਂ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ ਤਾਂ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ। ਇਸ ਤਰ੍ਹਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਥਾਂ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਜਦੋਂ ਅਸੀਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ, ਇਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਦੂਜੇ ਪਾਉ ਦਾ ਭਰਮ ਦੂਰ ਹੋ ਜਾਂਦਾ ਹੈ ਤੇ ਜੀਵ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ, ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਯੋ ਕਬੀਰ ਕਬੀਰ, ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ, ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨ ਹਾਰ ਰੋਜਾਨੇ, ਇਹ ਉਲਟੀ ਖੇਲ ਪਿਰਮ ਕੀ ਔਖੀ ਤੇ ਗਾਖੜੀ ਜ਼ਰੂਰ ਹੈ ਪਰ ਸਾਧ ਸੰਗਤ ਦੇ ਗੁਰੂ ਦੀ ਕਿਰਪਾ ਦੁਆਰਾ ਇਹ ਸੌਖੀ ਹੋ ਜਾਂਦੀ ਹੈ। ਹਾਂਜੀ, ਇਹ ਉਲਟੀ ਖੇਲ ਪਿਰਮ ਕੀ ਔਖੀ ਗਾਖੜੀ ਜ਼ਰੂਰ ਹੈ ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਇਹ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਚਕਾਲ ਦਰਸ਼ਨ ਪੇਟਤ ਹੋਤ ਨਿਹਾਲ, ਮਿਲ ਸਤਸੰਗਤ ਹਰ ਗੁਣ ਗਾਏ ਜਗ ਪੌਜਲ ਦੁੱਤਰ ਤਰੀਏ ਜੀਓ, ਇਸ ਇਲਾਹੀ ਪਿਰਮ ਖੇਲ ਆਤਮਕ ਪਿਉਂਦ ਮਤ ਬੁੱਧ ਬਦਲੀ ਨਾਲ ਜੀਵ ਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਉਂਦਾ ਹੈ, ਇਸ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਹਾਂਜੀ, ਇਸ ਇਲਾਹੀ ਪਿਰਮ ਖੇਲ ਆਤਮਕ ਪਿਉਂ ਮਤ ਬੁੱਧ ਬਦਲੀ ਨਾਲ ਜੀਵ ਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਉਂਦੇ ਹਨ, ਇਸ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਇੱਕ ਪਾਸੇ ਦੂਜਾ ਭਾਉ ਹੈ, ਦੂਜੇ ਪਾਸੇ ਅਨੁਭਵੀ ਪ੍ਰਕਾਸ਼। ਦੂਜੇ ਭਾਉ ਵਿੱਚ ਮਾਇਕੀ ਮੰਡਲ ਹੈ, ਮੈਂ ਮੇਰੀ ਹੈ, ਮਾਇਆ ਪ੍ਰਾਇਣ ਹੈ, ਮਨਮੁਖ ਜੀਵਨ ਹੈ ਤੇ ਅਨੁਭਵੀ ਪ੍ਰਕਾਸ਼ ਆਤਮਕ ਮੰਡਲ ਹੈ, ਤੂੰ ਤੇਰੀ ਹੈ, ਆਤਮ ਪ੍ਰਾਇਣ ਹੈ, ਗੁਰਮੁਖ ਜੀਵਨ ਹੈ। ਦੂਜਾ ਭਾਉ ਪਰਮ ਭੁਲਾਵਾ ਹੈ, ਆਪਣਾ ਭਾਣਾ ਹੈ, ਮਾਇਕੀ ਅਗਨੀ ਹੈ, ਮਾਇਆ ਦੀ ਖਿੱਚ ਹੈ ਤੇ ਅਨੁਭਵੀ ਪ੍ਰਕਾਸ਼ ਵਿੱਚ ਤਤ ਗਿਆਨ ਹੈ, ਹੁਕਮ ਰਜ਼ਾਈ ਚੱਲਣਾ ਹੈ, ਨਾਮ ਦੀ ਠੰਡ ਹੈ, ਪ੍ਰੀਤ ਡੋਰੀ ਦੀ ਖਿੱਚ ਹੈ। ਦੂਜੇ ਭਾਉ ਵਿੱਚ ਵੈਰ ਵਿਰੋਧ ਨਾਸਤਿਕ ਨਫ਼ਰਤ ਅਸ਼ਾਂਤੀ ਹੈ ਤੇ ਅਨੁਭਵੀ ਪ੍ਰਕਾਸ਼ ਵਿੱਚ ਮੈਤਰੀ ਭਾਵ ਆਸਤਿਕ ਪਿਆਰ ਤੇ ਸ਼ਾਂਤੀ ਹੈ। ਦੂਜਾ ਭਾਉ ਆਵਾਗਮਨ ਹੈ, ਆਸਾ ਮਨਸਾ ਹੈ, ਸ਼ਿਕਾਇਤ ਹੈ, ਰੋਸ ਹੈ, ਪਾਪ ਤੇ ਬਦ ਹੈ, ਦੂਜੇ ਪਾਸੇ ਅਨੁਭਵੀ ਪ੍ਰਕਾਸ਼ ਵਿੱਚ ਬੌਰ ਨਾ ਮਰਨਾ, ਨਿਰ ਇੱਛਿਤ ਸ਼ੁਕਰ ਹੈ, ਸਭ ਭਲਾ ਹੈ, ਪੁੰਨ ਤੇ ਨੇਕ ਹੈ। ਦੂਜਾ ਭਾਉ ਸਵਾਰਥ ਹੈ, ਬਦਲਾ ਹੈ, ਹੰਕਾਰ ਹੈ, ਲੈ ਕੇ ਭਲਾ ਮਲਾਈ ਹੈ ਤੇ ਅਨੁਭਵੀ ਪ੍ਰਕਾਸ਼ ਵਿੱਚ ਪਰਉਪਕਾਰ ਹੈ, ਖਿਮਾ ਹੈ, ਨਿਮਰਤਾ ਹੈ, ਦੇ ਕੇ ਭਲਾ ਮਨਾਈ ਹੈ। ਹਾਂਜੀ, ਦੂਜਾ ਪਾਉ ਕਰਮ ਬਦ ਹੈ, ਟੈਂਦੀਆਂ ਕਲਾ ਹੈ, ਕੂੜ ਹੈ, ਦੂਜਾ ਪਾਉ ਹੈ, ਅਨੁਭਵੀ ਪ੍ਰਕਾਸ਼ ਕਰਮਾਂ ਤੋਂ ਰਹਿਤ ਹੈ, ਚੜ੍ਹਦੀਆਂ ਕਲਾ ਹੈ, ਸਤ ਹੈ, ਇੱਕੋ ਇੱਕ ਸਭ ਗੋਬਿੰਦ ਹੈ। ਇਸ ਬਿਓਰੇ ਤੋਂ ਸਾਨੂੰ ਆਪਣੇ ਜੀਵਨ ਦਾ ਨਿਰਣਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਉੱਪਰ ਦਿੱਤੇ ਬਿਓਰੇ ਤੋਂ ਸਾਨੂੰ ਆਪਣੇ ਜੀਵਨ ਦਾ ਨਿਰਣਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹਾਂ। ਇਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕਦੇ ਹਾਂ। ਇਹ ਤਾਂ ਹੀ ਮੁਮਕਿਨ ਹੈ ਜੇ ਅਸੀਂ ਆਪਣੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਜਾਂ ਹੁਕਮ ਵਿੱਚ ਚੱਲੀਏ। ਗੁਰਮਿਲ ਤਿਆਗਿਓ ਦੂਜਾ ਪਾਓ, ਗੁਰਮੁਖ ਜਪੀਐ ਹਰ ਕਾ ਨਾਉ। ਪਰ ਸਾਡੀ ਹਾਲਤ ਪੰਚਾਂ ਦਾ ਕਿਆ ਸਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਵਾਲੀ ਹੈ। ਹਾਂਜੀ, ਅਸੀਂ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਜਾਂ ਹੁਕਮ ਵਿੱਚ ਚੱਲੀਏ, ਪਰ ਸਾਡੀ ਹਾਲਤ ਪੰਚਾਂ ਦਾ ਕਿਆ ਸਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਵਾਲੀ ਹੈ ਹਾਲਤ ਹੈ। ਸਿਫਰਾਂ ਜਿੰਨੀ ਮਰਜ਼ੀ ਇਕੱਠੀ ਕਰ ਲਓ, ਜ਼ੀਰੋ ਜਿੰਨੇ ਮਰਜ਼ੀ ਇਕੱਠੇ ਕਰ ਲਓ, ਪਰ ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਅਗਰ ਉਹਨਾਂ ਦੇ ਨਾਲ ਏਕਾ ਲੱਗ ਜਾਏ ਤਾਂ ਸਾਰੀ ਸਿਫਰਾਂ ਦੀ ਕੀਮਤ ਪੈ ਜਾਂਦੀ ਹੈ। ਇਸ ਲਈ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਇੱਕ ਨਾਲ ਲੱਗ ਕੇ। ਹਾਂਜੀ, ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਇੱਕ ਨਾਲ ਲੱਗ ਕੇ, ਪਰ ਹੁਣ ਅਸੀਂ ਸਭ ਕੁਝ ਇੱਕ ਤੋਂ ਬਿਨਾਂ ਦੂਜੇ ਭਾਵ ਵਿੱਚ ਕਰ ਰਹੇ ਹਾਂ। ਗੁਰਬਾਣੀ ਇਸ ਦੀ ਇਉਂ ਪੁਸ਼ਟੀ ਕਰਦੀ ਹੈ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਜਦ ਬੂਟੇ ਨੂੰ ਪਿਉਂਦ ਚੜਾਈ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੋਤਾ ਉਹੀ ਰਹਿੰਦੀ ਹੈ, ਪਰ ਉਸਨੂੰ ਕੋਈ ਹੋਰ ਰੰਗ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਤੱਤੀ ਠੰਡੀ ਟੈਂਕੀ ਵਿੱਚੋਂ ਲੰਘਦਾ ਪਾਣੀ ਤੱਤਾ ਜਾਂ ਠੰਡਾ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਮਾੜੀ ਪਿਉਂਦ ਚੜਨ ਨਾਲ ਸਾਡਾ ਮਨ, ਸਾਡੀ ਬੁੱਧੀ, ਅੰਤਿਸ਼ਕਰਨ ਆਦਿ ਸਭ ਕੁਝ ਬਦਲ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਚੰਗੀ ਮਾੜੀ ਪਿਉਂਦ ਚੜਨ ਨਾਲ ਸਾਡਾ ਮਨ, ਬੁੱਧੀ ਤੇ ਅੰਤਿਸ਼ਕਰਨ ਸਭ ਕੁਝ ਬਦਲ ਜਾਂਦਾ ਹੈ। ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ ਜਾਂਦੀ ਹੈ ਤਾਂ ਜੀਵ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚਲੇ ਸਵਾਮੀ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਮੋਮਬੱਤੀ ਦੀ ਹਸਤੀ ਮਾਤ ਪੈ ਜਾਂਦੀ ਹੈ, ਸੂਰਜ ਦੇ ਪ੍ਰਕਾਸ਼ ਵਿੱਚ ਮੋਮਬੱਤੀ ਦੀ ਹਸਤੀ ਮਾਤ ਪੈ ਜਾਂਦੀ ਹੈ, ਇਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਦੇ ਸਾਹਮਣੇ ਦੂਜੇ ਭਾਵ ਦਾ ਅੰਧ ਗੁਬਾਰ ਵੀ ਉੱਡ ਪੁੱਡ ਜਾਂਦਾ ਹੈ। ਜੀਵ ਨੂੰ ਅਨੁਭਵ ਹੁੰਦਾ ਹੈ ਕਿ ਜਿਸ ਮੈਂ ਮੇਰੀ ਜਾਂ ਦੂਜੇ ਭਾਵ ਨੂੰ ਉਸਨੇ ਜਨਮਾਂ ਜਨਮਾਂ ਤੋਂ ਪਾਲਿਆ ਹੋਇਆ ਸੀ ਉਹ ਤਾਂ ਬਿਲਕੁਲ ਝੂਠ ਸੀ, ਕੂੜ ਸੀ, ਪਰ ਐਸਾ ਸਰਬਗ ਪਿਆਰ, ਪੜਿਆ ਪੜਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ ਹੈ। ਹਾਂਜੀ, ਐਸਾ ਸਰਬਗ ਪਿਆਰ, ਪੜਿਆ ਪੜਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ ਹੈ। ਇਸ ਦਾ ਸੋਮਾ ਅਕਾਲ ਪੁਰਖ ਹੈ, ਤੇ ਜਦੋਂ ਅਸੀਂ ਅਕਾਲ ਪੁਰਖ ਨਾਲ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ ਹੈ। ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਅਸੀਂ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ ਹੈ, ਕਿਉਂਕਿ ਅਸੀਂ ਉਸਦੀ ਅੰਸ਼ ਹਾਂ। ਸੋ ਇਸ ਕੂੜੇ ਦੂਜੇ ਪਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਏਹੜ ਤੇਹੜ, ਹਉਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ ਹੈ। ਹਾਂਜੀ, ਕੀ ਕਰਨਾ ਹੈ? ਅਸੀਂ ਇਸ ਕੂੜੇ ਦੂਜੇ ਪਾਉ ਤੋਂ ਛੁਟਕਾਰਾ ਪਾਉਣ ਲਈ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਏਹੜ ਤੇਹੜ, ਹਉਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪੋ ਜਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪੋ ਜਾਏ। ਗੁਰਬਾਣੀ ਵਿਚਾਰ ਨੰਬਰ 131, ਦੂਜਾ ਪਾਉ ਭਾਗ 6, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਓ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਆਤਮਕ ਅਨੁਭਵ ਤੋਂ ਇਹ ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸਿਮਰਨ ਸੰਗਤ ਹੁਕਮ ਦੂਜਾ ਪਾਓ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਜਮ ਧਰਮ ਪ੍ਰਚਾਰ, ਇਸ ਤਰ੍ਹਾਂ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਇਹਨਾਂ ਦੀ ਲਾਗਤ ਤੋਂ ਵੀ ਘੱਟ ਭੇਟਾ ਸਿਰਫ 130 ਰੁਪਏ ਭੇਟਾ ਪੂਰੇ ਸੈੱਟ ਦੀ ਰੱਖੀ ਹੈ। 13 ਕਿਤਾਬਾਂ ਦਾ ਸੈੱਟ ਹੈ ਪੰਜਾਬੀ ਤੇ ਹਿੰਦੀ ਵਿੱਚ। ਸਾਰੀਆਂ ਲਿਖਤਾਂ ਬਾਰ ਗੁਰਬਾਣੀ ਵਿਚਾਰ ਦੇ ਸਟਾਲ ਤੇ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਜਿਨ੍ਹਾਂ ਕੋਲ ਹਲੇ ਲਿਖਤਾਂ ਨਹੀਂ ਹਨ ਉਹਨਾਂ ਦੇ ਚਰਨਾਂ 'ਚ ਸਨਿਮਰ ਹੱਥ ਜੋੜ ਬੇਨਤੀ ਹੈ, ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਰਿਸ਼ਤੇਦਾਰਾਂ ਵਿੱਚ ਵੰਡੋ, ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।